ਗੌੜੀ ਰਾਗ ਦੇ ਵਿੱਚ ਛੰਤ ਕਾਵ ਅਤੇ ਛੰਦ ਨੂੰ ਮਿਲਾ ਕੇ ਛੰਤ ਉਚਾਰਨ ਕੀਤਾ ਜਾਂਦਾ ਹੈ। ਛੰਤ ਹੁੰਦਾ ਜਸ ਰੂਪ ਬਾਣੀ। ਸੋ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਕਿਰਪਾ ਕਰ ਰਹੇ ਹਨ। ਸੁਣ ਨਾਹ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੇ। ਸੋ ਜਿਸ ਪ੍ਰਕਾਰ ਕੱਲ ਆਇਆ ਸੀ ਛੰਤ ਵਿੱਚ ਆਪਸ ਵਿੱਚ ਤਿੰਨ ਸਖੀਆਂ ਕਹਿ ਲਓ ਜਾਂ ਰੱਬ ਦੇ ਪਿਆਰੇ ਜਾਂ ਜਗਿਆਸੂ ਕਹਿ ਲਈਏ ਸੰਵਾਦ ਆਇਆ ਸੀ, ਇਸ ਛੰਤ ਵਿੱਚ ਵੀ ਤਿੰਨਾਂ ਸਖੀਆਂ ਦਾ ਸੰਵਾਦ ਹੈ। ਮਹਾਤਮਾ ਰੂਪੀ ਸਖੀ ਦੇ ਕੋਲ ਅੱਧਿਕ ਪ੍ਰਾਪਤੀ ਹੋ ਚੁੱਕੀ ਹੈ, ਸੰਪੂਰਨਤਾ ਹੋਣ ਵਾਲੀ, ਉਹਨੂੰ ਉੱਤਮ ਮੱਧਮ ਕਹਿੰਦੇ ਨੇ। ਪੂਰਨ ਜਗਿਆਸੂ ਨੂੰ ਜੋ ਬ੍ਰਹਮ ਗਿਆਨੀ ਹੈ, ਪੂਰਨ ਹੋ ਚੁੱਕਿਆ, ਉਹਨੂੰ ਉੱਤਮ ਸਖੀ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਪ੍ਰਾਪਤੀ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ, ਉਹ ਉੱਤਮ ਮੱਧਮ ਹੈ ਅਤੇ ਪ੍ਰਾਪਤੀ ਦੀ ਹਲੇ ਇੱਛਾ ਰੱਖ ਕੇ ਤੁਰਨ ਦਾ ਯਤਨ ਕਰਨ ਵਾਲੀ, ਮਨ ਜਿਹਦਾ ਵਾਰ ਵਾਰ ਡੋਲ ਜਾਂਦਾ ਹੈ, ਉਹਨੂੰ ਕਨਿਸ਼ਠ ਸਖੀ ਕਹਿੰਦੇ ਨੇ। ਫਰਮਾਉਂਦੇ ਨੇ ਹੇ ਮਹਾਤਮਾ ਜੀ ਸੁਣੋ, ਪ੍ਰਭੂ ਪਰਮਾਤਮਾ ਜੋ ਨਾਹ ਤੋਂ ਪਾਪ ਪਤੀ ਹੈ, ਉਹਦੀ ਪ੍ਰਾਪਤੀ ਤੋਂ ਬਿਨਾਂ ਇਹ ਜੋ ਮੁੰਦ ਤੋਂ ਹੁੰਦੀ ਹੈ ਅਗਿਆਤ ਜੋਬਨ ਬਾਲਾ, ਪ੍ਰਾਪਤੀ ਦੀ ਸ਼ੌਂਕ ਤਾਂ ਹੈ ਪਰ ਪ੍ਰਾਪਤੀ ਦਾ ਚੱਜ ਨਹੀਂ ਹੋਵੇ, ਉਹਨੂੰ ਮੁੰਦ ਕਹਿੰਦੇ ਨੇ। ਇਹ ਮੁੰਦ ਜਿਹੜੀ ਹੈ ਇਸਤਰੀ ਸੰਸਾਰ ਬੰਦ ਦੇ ਵਿੱਚ ਇਹ ਕੱਲੜੀ ਇਕੱਲੀ ਹੋਈ ਦੁਖੀ ਹੋ ਰਹੀ, ਕਿਉਂ ਧੀ ਰਹਿ ਗਈ ਨਾਹ ਬਿਨਾ ਪ੍ਰਭ ਵੇ ਪਰਵਾਹੇ। ਨਾਹ ਤੋਂ ਪਾਪ ਪਤੀ, ਪਤੀ ਪਰਮਾਤਮਾ ਤੋਂ ਬਿਨਾਂ ਇਹ ਕਿਵੇਂ ਧੀਰਜ ਦੇ ਸਹਿਤ ਹੋ ਸਕਦੀ ਹੈ ਜਦੋਂ ਤੱਕ ਇਹਨੂੰ ਉਹਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਵਾਹਿਗੁਰੂ ਤਾਂ ਬੇਪਰਵਾਹ ਹੈ, ਉਹਨੂੰ ਕਿਸੇ ਦੀ ਖੁਆਇਸ਼ ਨਹੀਂ ਮਿਲਣ ਦੀ। ਪਰਮਾਤਮਾ ਨੂੰ ਕੋਈ ਕਿਸੇ ਮਿਲਣ ਦੀ ਖੁਆਇਸ਼ ਨਹੀਂ, ਉਹ ਤਾਂ ਕੋਈ ਖੁਆਇਸ਼ ਕਰੇ ਕਿ ਮੈਂ ਮਿਲਣਾ ਹੈ, ਉਹਨਾਂ ਦੀ ਮਰਜ਼ੀ ਹੈ ਕਿ ਉਹ ਮਿਲਣ ਜਾਂ ਨਾ ਮਿਲਣ, ਉਹਦੇ ਵਿੱਚ ਵੀ ਕੋਈ ਜ਼ੋਰ ਨਹੀਂ ਉਹਨਾਂ ਦੇ ਅੱਗੇ। ਧਨ ਨਾਹ ਬਾਜੋ ਰਹਿ ਨਾ ਸਾਕੈ ਬਿਖਮ ਰਹਿਣ ਕਣੇਰੀ ਆ। ਇਹ ਜਿਹੜੀ ਧਨ ਹੈ ਇਸਤਰੀ, ਇਹ ਪਤੀ ਪਰਮੇਸ਼ਰ ਤੋਂ ਬਿਨਾਂ ਰਹਿ ਨਹੀਂ ਸਕਦੀ, ਕਿਉਂਕਿ ਇਹਦੀ ਅਵਸਥਾ ਰੂਪੀ ਰਾਤ ਜਿਹੜੀ ਕਣੇਰੀ ਆ ਬੜੀ ਕਠਿਨ, ਬਹੁਤ ਔਖੀ ਬਤੀਤ ਹੋ ਰਹੀ ਹੈ। ਅਵਸਥਾ ਰੂਪੀ ਰਾਤ, ਦੋ ਰਾਤਾਂ ਨੇ ਆਪਣੇ ਕੋਲ, ਇੱਕ ਜ਼ਿੰਦਗੀ ਸਾਰੀ ਹੀ ਰਾਤ ਹੈ। ਅਵਸਥਾ ਤੋਂ ਭਾਵ ਉਮਰ ਰੂਪੀ ਰਾਤ, ਫਿਰ ਇਹਦੀ ਕੋਈ ਅਵਸਥਾ ਵੀ ਨਹੀਂ ਬਣ ਰਹੀ ਹੈ। ਮਨ ਦਾ ਟਿਕਾਓ, ਇਕਾਗਰਤਾ, ਪ੍ਰਾਪਤੀ ਦੇ ਲੱਛਣ ਪੈਦਾ ਨਹੀਂ ਹੋ ਰਹੇ ਇਹਦੇ ਵਿੱਚ, ਪਰ ਪ੍ਰਾਪਤੀ ਲਈ ਤੜਫਦੀ ਜ਼ਰੂਰ ਹੈ। ਨਾ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀ ਆ। ਪ੍ਰਤੱਖ ਨੀਂਦ ਨਹੀਂ ਆਉਂਦੀ, ਦੂਸਰੀ ਕੰਦਰ ਨੀਂਦ ਹੁੰਦੀ ਹੈ ਸ਼ਾਂਤੀ, ਸ਼ਾਂਤੀ ਰੂਪ ਨੀਂਦ ਇਹਨੂੰ ਨਹੀਂ ਆਉਂਦੀ। ਬ੍ਰਹਮ ਗਿਆਨੀ ਮਹਾਤਮਾ ਨੇ ਪੁੱਛਿਆ ਇਹਨੂੰ ਨੀਂਦ ਕਿਉਂ ਨਹੀਂ ਆਉਂਦੀ, ਤਾਂ ਉੱਤਮ ਮੱਧਮ ਸਖੀ ਜੋ ਕਨਿਸ਼ਠ ਦੇ ਵਿਚਕਾਰ ਦੀ ਹੈ, ਉਹ ਵਿਚੋਲਗਿਰੀ ਕਰਦੀ ਹੈ ਜੋ, ਉਹਨੇ ਕਿਹਾ ਇਹ ਮੁੰਦ ਨੂੰ ਪਤੀ ਪਰਮਾਤਮਾ ਦਾ ਪ੍ਰੇਮ ਪਾਉਂਦਾ, ਇਸ ਕਰਕੇ ਨੀਂਦ ਨਹੀਂ ਆਉਂਦੀ, ਤਾਂ ਤੇ ਮੇਰੀ ਬੇਨਤੀ ਸੁਣ ਕੇ ਇਹਨੂੰ ਪਤੀ ਪਰਮਾਤਮਾ ਦੇ ਨਾਲ ਮੇਰੀਆ ਤੋਂ ਭਾਵਨ ਦਾ ਮੇਲ ਦਿਓ। ਰਾਰਾ ਅਤੇ ਲੱਲਾ ਸਵਰਨੀ ਅੱਖਰ ਨੇ ਇੱਕ ਦੂਜੇ ਦੀ ਜਗ੍ਹਾ 'ਤੇ ਵਰਤੇ ਜਾ ਸਕਦੇ, ਰਾੜਾ ਅਤੇ ਰਾਰਾ ਵੀ ਵਰਤੇ ਜਾ ਸਕਦੇ ਨੇ। ਬੇਨੰਤੀ ਮੇਰੀ ਆ, ਆਪ ਕਿਰਪਾ ਕਰਕੇ ਇਹਨੂੰ ਮੇਲ ਦਿਓ। ਬਾਝੋਂ ਪਿਆਰੇ ਕੋਈ ਨਾ ਸਾਰੇ ਇਹ ਕੱਲੜੀ ਕੁਰਲਾਏ। ਪਿਆਰੇ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਇਸ ਮੁੰਦ ਅਗਿਆਤ ਜੋਬਨ ਬਾਲਾ ਇਸਤਰੀ ਦੀ ਹੋਰ ਕੋਈ ਵੀ ਸਾਰ ਸੰਭਾਲ ਨਹੀਂ ਲੈਂਦਾ, ਇਹਨੂੰ ਕੋਈ ਸਾਂਭਦਾ ਨਹੀਂ, ਦੁਨੀਆਂ ਦਾ ਝੁਕਾਓ ਇਸ ਪਾਸੇ ਹੈ ਹੀ ਨਹੀਂ। ਲੋਕ ਕਹਿੰਦੇ ਰੱਬ ਦੀ ਕੀ ਲੋੜ ਹੈ, ਐਵੇਂ ਉਹਦੇ ਮਗਰ ਲੱਗਿਆ ਹੋਇਆ, ਪਰ ਇਹਨੂੰ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਬਣ ਚੁੱਕੀ ਮਨ ਦੇ ਅੰਦਰ। ਸੋ ਇਸੇ ਕਰਕੇ ਜਗਿਆਸੂ ਰੂਪੀ ਇਸਤਰੀ ਇਹ ਕੱਲੜੀ ਹੁੰਦੀ ਦੁਖੀ ਹੋ ਕੇ ਕੁਰਲਾ ਰਹੀ, ਇਹਦੀ ਕੋਈ ਸਹਾਇਤਾ ਨਹੀਂ ਕਰਦਾ। ਸੰਤ ਸਹਾਈ ਰਾਮ ਕੇ, ਸੰਤ ਸਹਾਈ ਪ੍ਰੇਮ ਕੇ, ਉਹਨਾਂ ਦੇ ਕੋਲ ਇਹ ਜਾ ਕੇ ਬੇਨਤੀ ਕਰਦੀ ਕਿ ਸੰਸਾਰ ਦੇ ਲੋਕ ਇਸ ਪਾਸੇ ਨੂੰ ਨਹੀਂ ਸੋਚਦੇ, ਜੇ ਉਹਨਾਂ ਨੂੰ ਕਹੀਏ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਕੋਈ ਤਾਂ ਕਹਿੰਦਾ ਰੱਬ ਹੈ ਹੀ ਨਹੀਂ। ਕਿਸੇ ਹੋਰ ਕੋਲ ਗਏ ਉਹ ਕਹਿੰਦਾ ਇਹ ਕਿਹੜਾ ਦੇਖਿਆ ਕਿਸੇ ਨੇ। ਤੀਜਾ ਕਹਿੰਦਾ ਫੇਰ ਕੀ ਹੋਜੂ ਜੇ ਰੱਬ ਮਿਲ ਜੂ। ਚੌਥਾ ਕਹਿੰਦਾ ਆਪਾਂ ਨੂੰ ਉਹਦੀ ਕੀ ਲੋੜ ਹੈ, ਆਪਾਂ ਨੂੰ ਰੱਬ ਨੇ ਜ਼ਿੰਦਗੀ ਦਿੱਤੀ ਹੈ, ਪਦਾਰਥ ਦਿੱਤੇ ਨੇ ਮੌਜਾਂ ਕਰਨ ਨੂੰ, ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਭਾਵਨਾ ਪਰਮੇਸ਼ਰ ਦੇ ਦਰਸ਼ਨਾਂ ਦੀ ਜਾਗ ਪਈ ਹੈ, ਉਹਨਾਂ ਨੂੰ ਹਮੇਸ਼ਾ ਪਰਮਾਤਮਾ ਦੇ ਮਿਲਣ ਦੀ ਤਾਂਘ ਲੱਗੀ ਰਹਿੰਦੀ ਮਨ ਦੇ ਅੰਦਰ। ਨਾਨਕ ਸਾ ਤਨ ਮਿਲੈ ਮਿਲਾਈ, ਬਿਨ ਪ੍ਰੀਤਮ ਦੁੱਖ ਪਾਏ। ਮਹਾਰਾਜ ਸੱਚੇ ਪਾਤਸ਼ਾਹ ਤਟਸਥੀ ਹੋ ਕੇ ਕਥਨ ਕਰਦੇ ਨੇ ਕਿ ਉੱਤਮ ਮਹਾਤਮਾ ਰੂਪੀ ਸਖੀ ਕਥਨ ਕਰਦੀ ਹੈ ਕਿ ਜੋ ਜਗਿਆਸੂ ਰੂਪੀ ਇਸਤਰੀ ਪ੍ਰੀਤਮ ਪਰਮਾਤਮਾ ਤੋਂ ਬਿਨਾਂ ਦੁੱਖ ਪਾਉਂਦੀ ਹੈ, ਉਹ ਇਸਤਰੀ ਗੁਰਾਂ ਦੀ ਮਿਲਾਈ ਹੋਈ ਪਰਮੇਸ਼ਵਰ ਪਤੀ ਨਾਲ ਮਿਲਦੀ ਹੈ। ਫਿਰ ਛੋਡੇੜੀ ਜੀਓ ਕਵਣ ਮਿਲਾਵੈ। ਉੱਤਮ ਮੱਧਮ ਸਖੀ ਕਹਿੰਦੀ ਹੈ ਕਿ ਹੇ ਮਹਾਤਮਾ ਜੀ, ਇਸ ਮੁੰਦ ਨੇ ਪਤੀ ਪਰਮਾਤਮਾ ਨੂੰ ਛੱਡ ਦਿੱਤਾ, ਪਤੀ ਪਰਮਾਤਮਾ ਨੇ ਫਿਰ ਇਹਨੂੰ ਛੱਡ ਦਿੱਤਾ। ਸੋ ਮੂਆ ਜਿਸ ਮਨੋਂ ਵਿਸਾਰੇ, ਤਿਸ ਤਾ ਜਬਰ ਕਹਾਂ ਕੋ ਜਾਏ। ਇਸ ਲਈ ਆਪ ਕਿਰਪਾ ਕਰਕੇ ਦੱਸੋ, ਇਹ ਜਗਿਆਸੂ ਰੂਪੀ ਇਸਤਰੀ ਨੂੰ ਕੌਣ ਮਿਲਾਉਣਾ ਕਰੇ। ਸੋ ਇਹ ਬਚਨ ਸੁਣ ਕੇ ਉੱਤਮ ਮਹਾਤਮਾ ਰੂਪੀ ਸਖੀ ਕਥਨ ਕਰਦੀ ਹੈ, ਹੇ ਮੱਧਮ ਉੱਤਮ ਮੱਧਮ ਸਖੀ। ਬ੍ਰਹਮ ਗਿਆਨੀ ਕਹਿੰਦੇ ਨੇ, ਹੇ ਪ੍ਰਾਪਤੀ ਤੱਕ ਪਹੁੰਚ ਚੁੱਕੇ ਜਗਿਆਸੂ, ਇਹ ਜਿਹਨੂੰ ਤੂੰ ਲੈ ਕੇ ਆਇਆ ਪ੍ਰਾਪਤੀ ਲਈ, ਇਹਦੇ ਲਈ ਅਸੀਂ ਤੈਨੂੰ ਤਰੀਕਾ ਦੱਸਦੇ ਹਾਂ। ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ। ਗੁਰਾਂ ਦੇ ਸੁਹਾਵੇ ਸ਼ਬਦ ਕਰਕੇ ਜੋ ਜਗਿਆਸੂ ਰੂਪੀ ਇਸਤਰੀ ਪ੍ਰੇਮ ਰਸ ਵਿੱਚ ਮਿਲੀ ਹੈ, ਉਹੀ ਸੋਭਨੀਕ ਹੁੰਦੀ ਹੈ। ਜਿਹਨੇ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਦਾ ਰਸਤਾ ਹੈ ਸ਼ਬਦ। ਸ਼ਬਦ ਦੇ ਅਭਿਆਸ ਕਰਕੇ ਪਰਮਾਤਮਾ ਤੱਕ ਪਹੁੰਚ ਸਕਦੀ ਹੈ। ਜਿਵੇਂ ਕਿਸੇ ਘਰ ਦਾ ਦਰ ਹੁੰਦਾ ਦਰਵਾਜ਼ਾ, ਪਰਮਾਤਮਾ ਤੱਕ ਪਹੁੰਚਣ ਦਾ ਦਰ ਹੈ ਸ਼ਬਦ। ਸ਼ਬਦ ਦੇ ਅਭਿਆਸ ਨਾਲ ਹੀ ਪਰਮਾਤਮਾ ਤੱਕ ਲੀਨ ਹੋ ਸਕਦੀ, ਉਹਦੇ ਨਾਲ ਮੇਲ ਹੋ ਸਕਦਾ ਇਹਦਾ। ਸ਼ਬਦੇ ਸੁਹਾਵੈ ਤਾਂ ਪਤ ਪਾਵੈ, ਦੀਪਕ ਦੇਹੇ ਉਜਾਰੈ। ਜਿਸ ਵੇਲੇ ਗੁਰਾਂ ਦੇ ਸੁਹਾਵੇ ਸ਼ਬਦ ਕਰਕੇ ਸੂਖਮ ਦੇਹ ਜਿਹੜਾ ਅੰਦਰ ਹੁੰਦੀ ਅੰਤਹਿਕਰਨ, ਅੰਤਹਿਕਰਨ ਵਿੱਚ ਗਿਆਨ ਰੂਪੀ ਦੀਵੇ ਦਾ ਉਜਾਰਾ ਹੁੰਦਾ, ਪ੍ਰਕਾਸ਼ ਹੁੰਦਾ ਹੈ, ਤਾਂ ਜਗਿਆਸੂ ਰੂਪੀ ਇਸਤਰੀ ਪਤੀ ਨੂੰ ਪ੍ਰਾਪਤ ਕਰਦੀ। ਅੰਦਰਲੇ ਦੀਵੇ ਦਾ ਜਗਣਾ ਹੁੰਦਾ, ਅੰਦਰ ਹਿਰਦੇ 'ਚ ਪ੍ਰਕਾਸ਼ ਹੁੰਦਾ। ਜਿਵੇਂ ਕੋਈ ਕੋਈ ਬੰਦਾ ਇਸ ਪਾਸੇ ਨੂੰ ਚੱਲਦਾ ਸੰਸਾਰ ਵਿੱਚ, ਕੋਈ ਕੋਈ ਮਿਹਨਤ ਕਰਦਾ ਉਹਦੀ ਪ੍ਰਾਪਤੀ ਲਈ, ਬਹੁਤ ਮਿਹਨਤ ਕਰਨੀ, ਬਹੁਤ ਪਿਆਰ ਕਰਨਾ ਉਹਦੇ ਨਾਲ। ਸੁਣ ਸਖੀ ਸਹੇਲੀ ਸੱਚ ਸੁਹੇਲੀ, ਸੱਚੇ ਕੇ ਗੁਣ ਸਾਰੈ। ਕਹਿੰਦੇ ਸਖੀ ਤੂੰ ਵੀ ਸੁਣ, ਹੇ ਸਹੇਲੀ ਤੂੰ ਵੀ ਸੁਣ। ਸੰਸਾਰ ਵਿੱਚ ਜੋ ਵੀ ਸੁਹੇਲੀ ਦਾ ਅਰਥ ਹੈ ਸੁਖੀ ਹੋਈ ਹੈ, ਇੱਥੇ ਦੋ ਅੱਖਰ ਆਏ ਨੇ ਸਹੇਲੀ ਅਤੇ ਸੱਸੇ ਨੂੰ ਔਂਕੜ ਲਾ ਕੇ ਸੁਹੇਲੀ। ਪਹਿਲੀ ਜਿਹੜੀ ਸਹੇਲੀ ਆ ਉਹ ਤਾਂ ਸਖੀਆਂ ਵਾਂਗੂ ਹੈ ਸਹੇਲੀ, ਜਿਹੜਾ ਦੂਸਰਾ ਸੁਹੇਲੀ ਅੱਖਰ ਆਇਆ ਉਹ ਸੌਖਾ ਸੁਖੀ। ਇਸ ਕਰਕੇ ਇੱਕ ਔਂਕੜ ਨਾਲ ਹੀ ਅਰਥ ਦਾ ਫਰਕ ਪੈ ਗਿਆ। ਸੰਸਾਰ ਵਿੱਚ ਜੋ ਵੀ ਸੁਹੇਲੀ ਸੁਖੀ ਹੋਈ ਹੈ, ਸੁਹੇਲੀ ਤੋਂ ਭਾਵ ਸੁਖੀ ਹੋਈ ਹੈ, ਉਹ ਸੱਚੇ ਨਾਮ ਨੂੰ ਜਪ ਕੇ ਹੀ ਸੁਖੀ ਹੋਈ ਹੈ। ਇਸ ਲਈ ਤੁਸੀਂ ਵੀ ਸੱਚੇ ਪਰਮਾਤਮਾ ਦੇ ਗੁਣਾਂ ਨੂੰ ਸੰਭਾਲਣਾ ਕਰੋ, ਗਾਇਨ ਕਰੋ, ਹਿਰਦੇ ਦੇ ਅੰਦਰ ਯਾਦ ਕਰੋ ਉਹਦੇ ਗੁਣਾਂ ਨੂੰ। ਸਤਿਗੁਰ ਮੇਲੀ ਤਾਂ ਪਿਰ ਰਾਵੀ ਬਿਗਸੀ ਅੰਮ੍ਰਿਤ ਬਾਣੀ। ਜਦ ਪਰਮੇਸ਼ਰ ਨੇ ਕਿਰਪਾ ਕਰਕੇ ਸਤਿਗੁਰਾਂ ਨਾਲ ਮੇਲੀ, ਤਾਂ ਉਪਦੇਸ਼ ਰੂਪੀ ਅੰਮ੍ਰਿਤ ਬਾਣੀ ਦੀ ਪ੍ਰਾਪਤੀ ਹੋਈ। ਜਦੋਂ ਈਸ਼ਵਰ ਜੀ ਨੇ ਮਿਹਰ ਕੀਤੀ ਤਾਂ ਸਤਿਗੁਰਾਂ ਨਾਲ ਮਿਲਾ ਦਿੱਤੀ, ਜਦੋਂ ਸਤਿਗੁਰਾਂ ਕੋਲ ਆਏ ਤਾਂ ਉਪਦੇਸ਼ ਰੂਪੀ ਅੰਮ੍ਰਿਤ ਬਾਣੀ ਦੀ ਪ੍ਰਾਪਤੀ ਹੋ ਗਈ। ਜਾਂ ਉਪਦੇਸ਼ ਰੂਪੀ ਅੰਮ੍ਰਿਤ ਬਾਣੀ ਦੀ ਪ੍ਰਾਪਤੀ ਹੋਈ ਤਾਂ ਪਿਰੀ ਦੇ ਆਨੰਦ ਨੂੰ ਰਾਵਿਆ, ਜਾਂ ਪਿਰੀ ਨੂੰ ਰਾਵਿਆ ਤਾਂ ਬਿਜਸੀ, ਫਿਰ ਆਨੰਦ ਸਹਿਤ ਹੋ ਗਈ ਹੈ, ਫਿਰ ਆਨੰਦਿਤ ਹੋਈ ਹੈ। ਨਾਨਕ ਸਾ ਤਨ ਤਾਂ ਫਿਰ ਰਾਵੇ ਜਾਂ ਤਿਸਕੈ ਮਨ ਭਾਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉੱਤਮ ਮਹਾਤਮਾ ਰੂਪੀ ਸਖੀ ਕਹਿੰਦੀ ਹੈ ਕਿ ਇਹ ਜਗਿਆਸੂ ਰੂਪੀ ਇਸਤਰੀ ਤਾਂ ਹੀ ਪਤੀ ਪਰਮਾਤਮਾ ਦੇ ਆਤਮਕ ਸੁੱਖ ਨੂੰ, ਆਨੰਦ ਨੂੰ ਮਾਣ ਸਕਦੀ ਹੈ, ਰਾਵੇ ਤੋਂ ਪਾਪ ਮਾਣ ਸਕਦੀ ਹੈ, ਜਾਂ ਤਾਂ ਇਸ ਪਤੀ ਪਰਮਾਤਮਾ ਦੇ ਮਨ ਵਿੱਚ ਇਹ ਚੰਗੀ ਲੱਗੇ। ਇੱਥੋਂ ਤੱਕ ਤਿੰਨ ਸਖੀਆਂ ਦਾ ਸੰਵਾਦ ਪੂਰਾ ਹੋਇਆ ਦੋ ਪੌੜੀਆਂ ਵਿੱਚ। ਅੱਗੇ ਫਰਮਾਉਂਦੇ ਨੇ, ਮਾਇਆ ਮੋਹਣੀ ਨਿਘਰੀਆ ਜੀਓ ਕੂੜ ਮੁੱਠੀ ਕੂੜਿਆਰੇ। ਮੋਹਣੀ ਜੋ ਮਾਇਆ, ਉਸ ਕਰਕੇ ਜੀਵ ਰੂਪੀ ਇਸਤਰੀ ਸਰੂਪ ਰੂਪੀ ਘਰ ਤੋਂ ਨੀਂ ਤੋਂ ਭਾਵ ਹੁੰਦਾ ਰਹਿਤ ਹੋ ਰਹੀ ਹੈ। ਨੀਂ ਘਰੀਆ, ਘਰੀਆ ਹੁੰਦਾ ਘਰ, ਨੀਂ ਹੁੰਦਾ ਰਹਿਤ, ਨੀਂ ਘਰੀਆ। ਅੱਜ ਜਿਵੇਂ ਆਪਾਂ ਕਹਿੰਦੇ ਨਘਰਾ ਜਿਹਾ ਫਿਰਦਾ ਤੁਰਿਆ। ਮਾਇਆ ਮੋਹਣੀ ਨੀ ਘਰੀਆ ਜੀਓ ਕੂੜ ਮੁੱਠੀ ਕੂੜਿਆਰੇ। ਮੋਹਣੀ ਜੋ ਮਾਇਆ, ਉਸ ਕਰਕੇ ਜੀਵ ਰੂਪੀ ਇਸਤਰੀ ਸਰੂਪ ਰੂਪੀ ਘਰ ਤੋਂ ਰਹਿਤ ਹੋ ਰਹੀ ਹੈ। ਇਹ ਕੂੜਿਆਰ ਇਸਤਰੀ ਕੂੜ ਆਦਿਕਾਂ ਕਰਕੇ ਲੁੱਟੀ ਪੁੱਟੀ ਗਈ ਹੈ। ਝੂਠੇ ਧਿਆਨ ਜ਼ਿਆਦਾ ਨਹੀਂ ਦੇ, ਸੱਚੇ ਪਰਮਾਤਮਾ ਵੱਲ ਧਿਆਨ ਨਹੀਂ ਹੈ। ਕਿਉਂ ਖੁੱਲ੍ਹੈ ਗੱਲ ਜੇਵੜੀ ਆ ਜੀਓ ਬਿਨ ਗੁਰ ਅਤ ਪਿਆਰੇ। ਜਿਹੜੇ ਸਾਡੇ ਅਤਿਅੰਤ ਹੀ ਪਿਆਰੇ ਜੋ ਗੁਰੂ ਸਾਹਿਬ ਨੇ, ਉਹਨਾਂ ਵਿੱਚ ਪ੍ਰੇਮ ਧਾਰੇ ਤੋਂ ਬਿਨਾਂ ਇਹਦੇ ਗਲ ਦੇ ਵਿੱਚੋਂ ਹੰਗਤਾ ਰੂਪੀ ਜਾਂ ਵਾਸ਼ਨਾ ਰੂਪੀ ਰੱਸੀਆਂ ਕਿਵੇਂ ਖੁੱਲ੍ਹਣ? ਖੁੱਲ੍ਹ ਨਹੀਂ ਸਕਦੀਆਂ, ਕਿਉਂਕਿ ਉਹ ਰੱਸੀਆਂ ਗੁਰੂ ਸਾਹਿਬ ਨੇ ਖੋਲ੍ਹਣੀਆਂ ਨੇ। ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਾਂਗੇ, ਪਹਿਲਾਂ ਤਾਂ ਕਿਸੇ ਨੂੰ ਇਹੀ ਨਹੀਂ ਪਤਾ ਵੀ ਗੁਰੂ ਸਾਹਿਬ ਨੂੰ ਮੱਥਾ ਕਿਉਂ ਟੇਕੀਦਾ, ਗੁਰੂ ਸਾਹਿਬ ਦੀ ਸੇਵਾ ਕਿਉਂ ਕਰੀਦੀ ਆ, ਗੁਰੂ ਸਾਹਿਬਾਂ ਨਾਲ ਪਿਆਰ ਕਿਉਂ ਪਾਈਦਾ। ਜਦੋਂ ਪਤਾ ਲੱਗ ਜੇ ਵੀ ਅਸੀਂ ਤਾਂ ਆਪਣੀਆਂ ਗਲ ਵਿੱਚ ਪਈਆਂ ਹੋਈਆਂ ਜਿਹੜੀਆਂ ਬੰਧਨਾਂ ਦੀਆਂ ਰੱਸੀਆਂ ਖਿਲਾਉਣੀਆਂ, ਤਾਂ ਹੁੰਦਾ ਕਿ ਫਿਰ ਸੇਵਾ ਦਾ ਸ਼ੌਂਕ ਜਾਗਦਾ। ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾ ਸੋ ਹੋਵੇ। ਹਰੀ ਪਿਆਰੇ ਵਿੱਚ ਪ੍ਰੀਤੀ ਧਾਰ ਕੇ ਜੋ ਗੁਰ ਉਪਦੇਸ਼ ਨੂੰ ਵਿਚਾਰਦੀ ਹੈ, ਉਹ ਉਸੇ ਦਾ ਹੀ ਰੂਪ ਹੋ ਜਾਂਦੀ ਹੈ। ਪਰਮਾਤਮਾ ਵਿੱਚ ਜਿਹੜਾ ਪ੍ਰੀਤੀ ਧਾਰਨੀ ਹੈ, ਫਿਰ ਗੁਰੂ ਦੇ ਉਪਦੇਸ਼ ਨੂੰ ਵਿਚਾਰ ਕਰਨਾ, ਇਹ ਹੌਲੀ ਹੌਲੀ ਪਰਮਾਤਮਾ ਦਾ ਰੂਪ ਹੋ ਜਾਂਦਾ, ਉਹਿਆ ਜਿਹਾ ਸੁਭਾਅ ਹੋ ਜਾਂਦਾ, ਉਹੀ ਜੀ ਬੋਲੀ ਹੋ ਜਾਂਦੀ ਹੈ। ਰੱਬ ਦੇ ਪਿਆਰੇ ਪਰਉਪਕਾਰੀ ਦਇਆਵਾਨ ਮਿੱਠ ਬੋਲੜੇ ਸੁਭਾਅ ਵਾਲੇ ਦੂਜਿਆਂ ਦਾ ਭਲਾ ਕਰਨ ਵਾਲੇ, ਇਸ ਤਰ੍ਹਾਂ ਦੇ ਉਹਨਾਂ ਦੇ ਸੁਭਾਅ ਚੰਗੇ ਬਣ ਜਾਂਦੇ ਨੇ। ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲ ਧੋਵੈ। ਪੁੰਨ ਸਮੇਂ ਪੁੰਨ ਕਰਨਾ, ਦਾਨ ਹਮੇਸ਼ਾ ਦੇਣਾ ਅਤੇ ਅਨੇਕ ਤੀਰਥਾਂ ਦੇ ਇਸ਼ਨਾਨ ਕਰਨਾ, ਇਹ ਸਾਰੇ ਕਰਮ ਅੰਦਰ ਦੀ ਮੈਲ ਨੂੰ ਕਿਵੇਂ ਧੋ ਸਕਦੇ ਨੇ? ਇਹ ਸਾਰੇ ਕਰਮ ਬਾਹਰੀ ਕਰਮ ਨੇ, ਕਿਉਂਕਿ ਪੁੰਨ ਦਾ ਪ੍ਰਭਾਵ ਸਰੀਰ 'ਤੇ ਹੀ ਪੈਂਦਾ, ਦਾਨ ਦਾ ਪ੍ਰਭਾਵ ਸਰੀਰ 'ਤੇ ਹੀ ਪੈਂਦਾ, ਨਹਾਉਣ ਦਾ ਪ੍ਰਭਾਵ ਵੀ ਸਰੀਰ 'ਤੇ ਹੀ ਪੈਂਦਾ। ਇਹ ਬਾਹਰਲੀਆਂ ਚੀਜ਼ਾਂ ਸਾਰੀਆਂ, ਪਰ ਅੰਦਰ ਦੀ ਮੈਲ ਲਾਉਣ ਵਾਸਤੇ ਮਹਾਰਾਜ ਕਹਿੰਦੇ ਨੇ, ਨਾਮ ਬਿਨਾਂ ਗਤ ਗੋਏ ਨਾ ਪਾਵੈ, ਹੱਠ ਨਿਗ੍ਰਹਿ ਬੇਬਾਣ। ਨਾਮ ਤੋਂ ਬਿਨਾਂ ਹੱਠ ਦੇ ਨੇ ਵਿਸ਼ੇਸ਼ ਕਰਕੇ ਗ੍ਰਹਿਣ ਕਰਨ ਨਾਲ, ਅਤੇ ਬੇਬਾਣਾ ਹੁੰਦਾ ਉਜਾੜਾਂ ਵਿੱਚ ਫਿਰਨ ਕਰਕੇ, ਕੋਈ ਬੰਦਾ ਮੁਕਤੀ ਨਹੀਂ ਪਾ ਸਕਦਾ। ਨਾਮ ਤੋਂ ਬਿਨਾਂ ਕੋਈ ਗੱਲ ਬਣਨੀ ਨਹੀਂ। ਨਾਨਕ ਸੱਚ ਘਰ ਸ਼ਬਦ ਸੰਜਾਪੈ, ਦੁਬਿਧਾ ਮਹਿਲ ਕੇ ਜਾਣੈ। ਹੁਣ ਸਤਿਗੁਰੂ ਕਥਨ ਕਰਦੇ ਨੇ ਕਿ ਗੁਰੂ ਉਪਦੇਸ਼ ਜਦੋਂ ਸੁਣੀਏ, ਫਿਰ ਉਪਦੇਸ਼ ਦੁਆਰਾ ਜਿਹੜਾ ਹੈ ਨਾ ਸੱਚ ਘਰ ਪਰਮਾਤਮਾ ਨੂੰ ਸੰਜਾਪੈ ਤੋਂ ਭਾਵ ਹੁੰਦਾ ਸਿਆਣਨਾ ਕਰੇ, ਪਛਾਣਨਾ ਕਰੇ। ਸੋ ਨਿਯੰਝ ਅੱਖਰ ਦੀ ਵਰਤੋਂ ਕੀਤੀ ਮਹਾਰਾਜ ਨੇ। ਨਿਯੰਝ ਅੱਖਰ ਬੋਲਣਾ ਔਖਾ ਹੁੰਦਾ, ਸੰਜਾਪੈ ਪਛਾਣਨਾ ਕਰੇ। ਦੁਬਿਧਾ ਵਾਲਾ ਬੰਦਾ, ਦੁਬਿਧ ਵਾਲਾ ਕੋਈ ਵੀ ਪੁਰਸ਼ ਹੈ, ਉਹ ਸਰੂਪ ਨੂੰ ਕਿਵੇਂ ਜਾਣ ਸਕਦਾ? ਮਹਿਲ ਦਾ ਭਾਵ ਹੈ ਦੁਬਿਧਾ ਮਹਿਲ ਕੇ ਜਾਣਾ ਹੈ। ਦੁਬਿਧਾ ਬਾਰੇ ਪਹਿਲਾਂ ਵੀ ਆਪਾਂ ਵਿਚਾਰ ਕੀਤੀ ਸੀ ਇੱਕ ਦਿਨ ਕਿ ਦੁਬਿਧਾ ਕੀ ਚੀਜ਼। ਦੁਬਿਧਾ ਬੌਰੀ ਮਨ ਬੌਰਾਇਆ। ਦੁਬਿਧਾ ਜੀ ਦੇ ਮਨ ਦੇ ਅੰਦਰ ਹੈ ਦੋ ਚਿੱਤੀ ਹੈ ਕਿ ਉੱਥੇ ਵੀ ਜਾਣਾ ਸੀ, ਇੱਥੇ ਵੀ ਆਉਣਾ ਸੀ। ਜਦੋਂ ਇਹੀਆਂ ਗੱਲਾਂ ਸੋਚ, ਇੱਕ ਪਾਸਾ ਨਹੀਂ ਕਰਦਾ ਜਦੋਂ ਤੱਕ, ਉਦੋਂ ਤੱਕ ਕਾਮਯਾਬ ਨਹੀਂ ਹੁੰਦਾ। ਇੱਕ ਪਾਸਾ ਕਰਕੇ ਬੈਠ ਜਾਵੇ ਤਾਂ ਛੇਤੀ ਪ੍ਰਾਪਤੀ ਹੋ ਜਾਂਦੀ। ਜਿਵੇਂ ਭਗਤ ਫਰੀਦ ਜੀ ਸੰਗਲ ਪਾ ਕੇ ਗਿੱਟਿਆਂ ਨੂੰ ਖੂਹ 'ਚ ਪੁੱਠੇ ਲਟਕੇ ਹੋਏ ਰੱਬ ਦੀ ਪ੍ਰਾਪਤੀ ਲਈ 12 ਸਾਲ ਤੱਕ ਪੁੱਠੇ ਲਟਕਦੇ ਰਹੇ। ਉੱਥੇ ਰੋਜ਼ ਬੱਕਰੀਆਂ ਚਰਾਉਣ ਵਾਲਾ, ਭੇਡਾਂ ਚਰਾਉਣ ਵਾਲਾ ਯਾਲ ਹੀ ਆਉਂਦਾ ਸੀ। ਸੋ ਸਾਈਂ ਫਕੀਰ, ਇਹ ਤੁਸੀਂ ਪੁੱਠੇ ਕਿਉਂ ਲਟਕਦੇ, ਇੰਨੀ ਦੇਰ ਹੋ ਗਈ, ਕਾਹਦੇ ਲਈ ਲਟਕਿਆ ਜਾਂਦਾ ਹੈ? ਫਰੀਦ ਜੀ ਕਹਿਣ ਲੱਗੇ, ਬੱਚਾ ਮੈਂ ਖੁਦਾ ਦੀ ਪ੍ਰਾਪਤੀ ਕਰਨੀ ਤਾਂ ਮੈਂ ਪੁੱਠਾ ਲਟਕਦਾ। ਅਜਾਲੀ ਕਹਿਣ ਲੱਗਿਆ, ਇਸ ਤਰ੍ਹਾਂ ਖੁਦਾ ਮਿਲ ਜਾਂਦਾ? ਕਹਿੰਦੇ ਹਾਂ। ਕਹਿੰਦੇ ਫਿਰ ਤਾਂ ਮੈਂ ਵੀ ਲਟਕਾਂ। ਦੂਜੇ ਖੂਹ 'ਚ ਜਾ ਕੇ ਉਹਨੇ ਕੀ ਕੀਤਾ, ਉੱਥੇ ਪਰਾਲੀ ਜੀ ਪਈ ਸੀ, ਘਾਹ ਘੂਹ ਜਿਹਾ ਸਾਰੇ, ਉਹਨਾਂ ਦੇ ਰੱਸੇ ਜੇ ਵੱਟ ਕੇ ਗਿੱਟਿਆਂ ਨੂੰ ਬੰਨ੍ਹ ਕੇ ਪੁੱਠਾ ਲਟਕ ਗਿਆ ਉਹ ਖੂਹ 'ਚ। ਮੈਂ ਵੀ ਖੁਦਾ ਨੂੰ ਮਿਲਾਂਗਾ। ਹੁਣ ਉਹਨੇ ਛੇਤੀ ਟੁੱਟ ਜਾਣਾ ਸੀ ਰੱਸੇ ਜੀ ਨੇ, ਅਤੇ ਉਹਨੇ ਖੂਹ 'ਚ ਡਿੱਗ ਕੇ ਚੜ੍ਹਾਈ ਕਰ ਜਾਣੀ। ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ, ਕਹਿਣ ਲੱਗੇ, ਮਰਦਾਨਾ ਭਾਈ, ਆਪਣੇ ਨਾਂ 'ਤੇ ਇੱਕ ਬੰਦਾ ਮਰਨ ਲੱਗਿਆ, ਚੱਲ ਛੁੜਾਈਏ ਜਾ ਕੇ। ਅੰਤਰ ਧਿਆਨ ਹੋ ਕੇ ਗੁਰੂ ਸਾਹਿਬ ਨੇ ਉੱਥੇ ਜਾ ਪ੍ਰਗਟ ਹੋਏ ਖੂਹ ਦੇ ਕਿਨਾਰੇ 'ਤੇ। ਕਹਿੰਦੇ ਖਿੱਚੇ ਨੂੰ ਫੜ ਕੇ ਗਿੱਟਿਆਂ ਤੋਂ, ਇੱਕ ਪਾਸਿਓਂ ਭਾਈ ਬਾਲਾ ਤੂੰ ਵੀ ਖਿੱਚ, ਦੋਨਾਂ ਨੂੰ ਲਾ ਕੇ ਖਿਚਵਾਓ, ਬੰਦਾ ਰੌਲਾ ਪਾਓ, ਮੈਨੂੰ ਬਾਹਰ ਨਾ ਕੱਢੋ, ਬਾਹਰ ਨਾ ਕੱਢੋ। ਮੈਂ ਕਹਿੰਦੇ ਤੂੰ ਲਟਕਿਆ ਕਿਉਂ? ਕਹਿੰਦੇ ਮੈਂ ਖੁਦਾ ਨੂੰ ਮਿਲਣਾ। ਭਾਈ ਮਰਦਾਨਾ ਕਹਿਣ ਲੱਗੇ, ਖੁਦਾ ਤਾਂ ਆ ਗਿਆ ਫਿਰ ਆ ਦੇਖ। ਉਹ ਕਹਿਣ ਲੱਗੇ, ਇੰਨੀ ਛੇਤੀ ਖੁਦਾ ਕਿਵੇਂ ਆ ਸਕਦਾ, ਉਹ ਬੰਦੇ ਨੂੰ 12 ਸਾਲ ਹੋ ਗਏ ਲਟਕਦੇ ਨੂੰ। ਉਹ ਕਹਿੰਦੇ ਪੱਕੇ ਸੰਗਲ ਪਾ ਕੇ ਲਮਕਿਆ ਹੋਇਆ, ਉਹਨੂੰ ਖੁਦਾ ਦੇ ਉੱਤੇ ਕੋਈ ਭਰੋਸਾ ਨਹੀਂ ਹੈ। ਉਹ ਤਤਕਾਲ ਵਾਲਾ ਨਹੀਂ ਹੈ, ਉਹ ਤਾਂ ਵੈਸੇ ਹੀ ਲਟਕਿਆ ਹੋਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦੁਬਿਧਾ ਮਾਰ ਦਿੱਤੀ, ਇੱਕ ਪੱਖ ਕਰ ਲਿਆ ਕਿ ਤੈਨੂੰ ਮਿਲਣਾ, ਜਿਵੇਂ ਕੋਈ ਬੰਦਾ ਤੁਰਿਆ ਜਾਂਦਾ, ਸੋ ਕੋਈ ਭਗਤ ਬੈਠਾ ਸੀਗਾ ਦਰਖਤ ਦੇ ਥੱਲੇ, ਨਾਰਦ ਮੁਨੀ ਜੀ ਤੁਰੇ ਜਾ ਰਹੇ, ਜਾਂਦੇ ਜਾਂਦੇ ਕਹਿੰਦੇ ਕਿੱਧਰ ਜਾ ਰਹੇ ਹੋ? ਕਹਿੰਦੇ ਮੈਂ ਪਰਮੇਸ਼ਰ ਕੋਲ ਜਾ ਰਿਹਾ। ਕਹਿਣ ਲੱਗੇ ਫਿਰ ਕੋਈ ਸੁਨੇਹਾ ਦੇਣਾ ਦੱਸ। ਕਹਿੰਦੇ ਮੇਰਾ ਸੁਨੇਹਾ ਬਸ ਇੰਨਾ ਕੁ ਦੇ ਦਿਓ, ਮੈਨੂੰ ਕਦੇ ਦਰਸ਼ਨ ਦੇ ਦੇਣ, ਮੈਂ ਬੜੇ ਚਿਰ ਦਾ ਸਮਾਧੀਆਂ ਲਾ ਲਾ ਬੈਠਦਾ। ਕਹਿਣ ਲੱਗੇ ਜ਼ਰੂਰ ਕਹਾਂਗਾ ਮੈਂ ਜਾ ਕੇ। ਜਾ ਕੇ ਕਿਹਾ ਜੀ ਉਹ ਬੰਦਾ ਫਲਾਨਾ ਬੈਠਾ, ਕਹਿੰਦੇ ਪਤਾ ਮੈਨੂੰ ਬੈਠਾ, ਪਰ ਉਹਨੂੰ ਦਰਸ਼ਨ ਹਾਲੇ ਪਤਾ ਕਦੋਂ ਹੋਣੇ ਆ ਕਦੋਂ? ਕਹਿੰਦੇ ਜਿੰਨੇ ਪੱਤੇ ਨੇ, ਉਹ ਟਾਹਲੀ ਦੇ ਦਰਖਤ ਥੱਲੇ ਬੈਠਾ ਸੀ, ਜਿੰਨੇ ਉਹਦੇ ਪੱਤੇ ਨੇ, ਉਹਨਾਂ ਪੱਤਿਆਂ ਜਿੰਨੇ ਉਹਨੂੰ ਜਨਮ ਲੈਣੇ ਪੈਣੇ, ਹਲੇ ਇੰਨੇ ਜਨਮਾਂ ਤੋਂ ਬਾਅਦ ਉਹਨੂੰ ਦਰਸ਼ਨ ਹੋਣਗੇ। ਨਾਰਦ ਜੀ ਦਾ ਥੋੜ੍ਹਾ ਜਿਹਾ ਦਿਲ ਘਬਰਾਇਆ ਵੀ ਔਖਾ ਹੀ ਜਾ ਕੇ ਦੱਸਣਾ, ਬੰਦੇ ਦਾ ਦਿਲ ਟੁੱਟ ਜਾਣਾ ਵੀ ਇੰਨੇ ਜਨਮ। ਉਸ ਵਕਤ ਜਾ ਕਰਕੇ ਲੰਘਦੇ ਲੰਘਦੇ ਕੋਲ ਖੜ ਗਏ, ਕਹਿੰਦੇ ਮੇਰਾ ਪ੍ਰਸ਼ਨ ਕੀਤਾ ਸੀ? ਕਹਿੰਦੇ ਕੀਤਾ ਤਾਂ ਸੀ ਪਰ ਔਖਾ ਜਿਹੀ ਗੱਲ ਸੀ। ਕਹਿੰਦੇ ਮੈਨੂੰ ਦੱਸ। ਕਹਿੰਦੇ ਪਰਮੇਸ਼ਰ ਜੀ ਕਹਿੰਦੇ ਨੇ ਵੀ ਜਿੰਨੇ ਪੱਤੇ ਨੇ ਦਰਖਤ ਦੇ, ਓਨੇ ਜਨਮ ਹਲੇ ਲਏਗਾ, ਫਿਰ ਦਰਸ਼ਨ ਹੋਣਗੇ। ਉਹ ਬੰਦਾ ਉੱਠ ਕੇ ਨੱਚਣ ਲੱਗ ਗਿਆ, ਬਹੁਤ ਤਾੜੀਆਂ ਮਾਰੇ, ਖੁਸ਼ ਹੋਵੇ, ਰੌਲਾ ਪਾਵੇ। ਉਹ ਨਾਰਦ ਮੁਨੀ ਜੀ ਦੇਖਣ ਵਾਲਾ ਦਾਲਾ ਵੀ ਇਹਨੂੰ ਤਾਂ ਅਫਸੋਸ ਹੋਣਾ ਚਾਹੀਦਾ, ਨੱਚਣ ਲੱਗ ਗਿਆ। ਉਸ ਵਕਤ ਸਾਖਿਆਤ ਹੋ ਗਏ, ਪਰਮੇਸ਼ਰ ਉੱਥੇ ਹੀ ਦਰਸ਼ਨ ਦੇ ਦਿੱਤੇ ਉਹਨੂੰ। ਹੁਣ ਨਾਰਦ ਮੁਨੀ ਨੇ ਪ੍ਰਸ਼ਨ ਉਠਾਇਆ, ਤੁਸੀਂ ਤਾਂ ਕਹਿੰਦੇ ਸੀ ਮੈਂ ਇਹ ਜਿੰਨੇ ਪੱਤੇ ਨੇ ਇਹਨੇ ਜਨਮ ਲਊਗਾ ਫਿਰ ਦਰਸ਼ਨ ਦਊਂਗਾ। ਪਰਮੇਸ਼ਰ ਕਹਿੰਦੇ ਜਿੰਨੇ ਇਹਨੇ ਜਨਮ ਲੈ ਕੇ ਉਸ ਇਕਾਗਰਤਾ ਤੱਕ ਜਾਣਾ ਸੀ, ਉਦੋਂ ਤੱਕ ਦੁਬਿਧਾ ਛੱਡਣੀ ਸੀ, ਇਹਨੇ ਤਾਂ ਹੁਣੇ ਹੀ ਛੱਡ ਦਿੱਤੀ ਅਤੇ ਹੁਣੇ ਇਕਾਗਰ ਹੋ ਗਿਆ ਇੰਨੀ ਗੱਲ 'ਚ। ਅਤੇ ਮੈਂ ਦਰਸ਼ਨ ਉਦੋਂ ਦਿੰਦਾ ਜਦੋਂ ਬੰਦਾ ਦੁਬਿਧਾ 'ਚੋਂ ਨਿਕਲ ਜਾਂਦਾ ਅਤੇ ਜਦੋਂ ਬੰਦਾ ਇਕਾਗਰ ਹੋ ਜਾਂਦਾ। ਇਹਨੇ ਜਿੰਨੇ ਜਨਮ ਲੈਣ ਤੋਂ ਬਾਅਦ ਕਰਨਾ ਸੀ ਜੋ ਕੁਛ ਹੁਣੇ ਕਰ ਲਿਆ, ਇਸ ਕਰਕੇ ਮੈਨੂੰ ਦਰਸ਼ਨ ਦੇਣੇ ਪੈ ਗਏ। ਸੋ ਮਹਾਰਾਜ ਕਹਿੰਦੇ ਨੇ ਬੰਦਾ ਜਦ ਤੱਕ ਦੁਬਿਧਾ ਵਿੱਚ ਹੈ ਆ ਵੀ ਖਾ ਲਵਾਂ, ਫਿਰ ਇਹ ਆਪਣੀ ਦੁਬਿਧਾ ਹੀ ਬਣੀ ਰਹਿੰਦੀ। ਅੰਮ੍ਰਿਤ ਛਕਣਾ ਛਕਾਂ ਕਿ ਹਲੇ ਉੱਧਰਲੀਆਂ ਚੀਜ਼ਾਂ ਖਾਣੀਆਂ ਵੀ ਸੀਗੀਆਂ ਉਹ ਵੀ ਖਾਣੀਆਂ, ਬਾਣੀ ਪੜ੍ਹੀਏ ਕਿ ਜਾਂ ਹਲੇ ਹੋਰ ਕੰਮ ਕਰੀ, ਚਾਹੇ ਬੁੜੇ ਹੋ ਕੇ ਪੜ੍ਹ ਲਾਂਗੇ, ਆਹ ਕਰੀਏ ਕਿ ਨਾ ਕਰੀਏ, ਉਹ ਕਰੀਏ ਕਿ ਨਾ ਕਰੀਏ, ਸਾਰੀ ਜ਼ਿੰਦਗੀ ਦੁਬਿਧਾ ਵਿੱਚ ਹੀ ਕੱਢ ਦਿੱਤੀ। ਮਹਾਰਾਜ ਕਹਿੰਦੇ ਜਦ ਤੱਕ ਦੁਬਿਧਾ ਹੈ ਉਦੋਂ ਤੱਕ ਪ੍ਰਾਪਤੀ ਨਹੀਂ ਹੈ। ਦੁਬਿਧਾ ਨੂੰ ਇੱਕ ਪਾਸੇ ਕਰਕੇ ਝੰਡੇ ਗੱਡ ਦੇਣੇ ਆ, ਬਸ ਇੱਕੋ ਕੰਮ ਕਰਨਾ, ਬੋਲੋ ਕਿਹੜਾ ਕਰਨਾ। ਮਹਾਰਾਜ ਕਹਿੰਦੇ ਜਦ ਤੁਸੀਂ ਮਨ ਦੇ ਅੰਦਰ ਦਵੈਸ਼ ਅਤੇ ਦੁਬਿਧਾ ਰੱਖੀ ਬੈਠੇ ਹੋ ਉਦੋਂ ਤੱਕ ਤੁਹਾਨੂੰ ਪ੍ਰਾਪਤੀ ਦੇ ਕੋਈ ਚਾਂਸ ਨਹੀਂ ਹੈ। ਜਦੋਂ ਇੱਕ ਮਨ ਹੋ ਗਿਆ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ, ਤਾਂ ਫਿਰ ਉਦੋਂ ਪ੍ਰਾਪਤੀ ਹੁੰਦੀ। ਤੇਰਾ ਨਾਮ ਸੱਚਾ ਜੀਓ, ਸ਼ਬਦ ਸੱਚਾ ਵਿਚਾਰੋ। ਇਹ ਵਾਹਿਗੁਰੂ ਜੀ ਤੇਰਾ ਨਾਮ ਸੱਚਾ ਹੈ, ਗੁਰੂ ਉਪਦੇਸ਼ ਦਾ ਵਿਚਾਰ, ਬ੍ਰਹਮ ਦਾ ਵਿਚਾਰ ਕਰਨਾ ਵੀ ਸੱਚਾ ਹੈ। ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਾਪਾਰੋ। ਆਪ ਜੀ ਦਾ ਜਿਹੜਾ ਮਹਿਲ ਹੈ, ਸਰੂਪ ਹੈ, ਅਥਵਾ ਜਿਹੜਾ ਮਹਿਲ ਤੁਹਾਡਾ ਸੱਚਖੰਡ ਹੈ, ਤੁਹਾਡਾ ਜੋ ਮਹਿਲ ਹੁੰਦਾ ਹੁਕਮ ਹੈ, ਇਹ ਹੁਕਮ ਵੀ ਸੱਚਾ ਹੈ। ਤੇਰੇ ਨਾਮ ਦਾ ਵਪਾਰ ਵੀ ਸੱਚਾ ਹੈ। ਨਾਮ ਕਾ ਵਪਾਰ ਮਿੱਠਾ, ਭਗਤ ਲਾਹਾ ਅੰਦਿਨੋ, ਤੇ ਸਬਾਜ ਵੱਖਰ ਕੋਏ ਨਾ ਸੂਝੈ, ਨਾਮ ਲੇਵੋ ਖਿਨ ਖਿਨੋ। ਤੇਰੇ ਨਾਮ ਦਾ ਵਪਾਰ ਮਿੱਠਾ ਹੈ, ਭਗਤਾਂ ਨੂੰ ਰਾਤ ਦਿਨੇ ਤੇਰੇ ਨਾਮ ਦਾ ਲਾਭ ਹੈ। ਉਹਨਾਂ ਭਗਤਾਂ ਨੂੰ ਤੇਰੇ ਨਾਮ ਦੇ ਵਪਾਰ ਤੋਂ ਬਿਨਾਂ ਹੋਰ ਕੋਈ ਵੱਖਰ ਹੁੰਦਾ ਲਾਭਦਾਇਕ ਸੌਦਾ, ਹੋਰ ਕੋਈ ਸੌਦਾ ਲਾਭਦਾਇਕ ਨਹੀਂ ਸੋਚਦਾ। ਇਸ ਕਰਕੇ ਅਸੀਂ ਤੇਰੇ ਨਾਮ ਨੂੰ ਖਿਨ ਖਿਨ ਕਾਲ 'ਚ ਲੈਂਦੇ ਹਾਂ। ਇੱਥੇ ਕਹਿੰਦੇ ਨਾਮ ਲੇਵੋ ਖਿਨ ਖਿਨੋ, ਕਹਿੰਦੇ ਭਾਈ ਤੁਸੀਂ ਵੀ ਉਹਦਾ ਪਰਮਾਤਮਾ ਦਾ ਨਾਮ ਖਿਨ ਖਿਨ ਕਾਲ ਦੇ 'ਚ ਲੈਣਾ ਕਰੋ, ਜਪਣਾ ਕਰੋ, ਤੁਹਾਡੇ ਉੱਤੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇਗੀ। ਪਰਖ ਲੇਖਾ ਨਦਰ ਸਾਚੀ, ਕਰਮ ਪੂਰੈ ਪਾਇਆ, ਨਾਨਕ ਨਾਮ ਮਹਾਰਸ ਮਿੱਠਾ, ਗੁਰਪੂਰੈ ਸੱਚ ਪਾਇਆ। ਪਿਛਲੇ ਜਨਮਾਂ ਦੇ ਸ੍ਰੇਸ਼ਟ ਕਰਮਾਂ ਕਰਕੇ ਅਤੇ ਪੂਰਨ ਮਹਾਤਮਾ ਦੀ ਪਰਮਾਤਮਾ ਦੀ ਕਰਮ ਹੁੰਦੀ ਅਨੁਗ੍ਰਹਿ ਵਿਸ਼ੇਸ਼ ਬਖਸ਼ਿਸ਼ ਕਰਕੇ ਜਦ ਗੁਰਾਂ ਨੂੰ ਪਾਇਆ, ਕਿਉਂਕਿ ਪਹਿਲਾਂ ਗੁਰੂ ਨੇ ਮਿਲਣਾ, ਜਦ ਸਤਿਗੁਰੂ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਦੀ ਸੱਚੀ ਕਿਰਪਾ ਦ੍ਰਿਸ਼ਟੀ ਹੋਈ, ਤਾਂ ਸਾਨੂੰ ਪਤਾ ਲੱਗਿਆ ਕਿ ਝੂਠ ਕੀ ਹੈ ਅਤੇ ਸੱਚ ਕੀ ਹੈ। ਫਿਰ ਅਸੀਂ ਝੂਠ ਅਤੇ ਸੱਚ ਦਾ ਨਿਰਣਾ ਕਰਨ ਵਾਲੇ ਹੋ ਗਏ। ਲੇਖਾ ਪਰਖਣਾ ਕੀਤਾ। ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਪਰਮੇਸ਼ਰ ਦਾ ਨਾਮ ਇੱਕ ਮਹਾਂ ਮਿੱਠਾ ਰਸ ਹੈ। ਸੱਚ ਨਾਮ ਨੂੰ ਜਿਹਨੇ ਵੀ ਪਾਇਆ ਉਹਨੇ ਪੂਰੇ ਗੁਰਾਂ ਦੁਆਰਾ ਹੀ ਪ੍ਰਾਪਤ ਕੀਤਾ ਹੈ।